ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਆਤਮਕ ਸੰਗਤ ਅਤੇ ਜੀਵਨ ਛੋਹ ਨਾਲ ਉੱਚੀ ਅਵਸਥਾ ਨੂੰ ਪ੍ਰਾਪਤ ਹੋਏ ਜੀਵਨਾਂ ਵਿੱਚੋਂ ਇੱਕ ਜੀਵਨ ਹੈ ਸ੍ਰੀਮਾਨ ਸੰਤ ਸੰਗਤ ਸਿੰਘ ਜੀ ਦਾ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਸ੍ਰੀਮਾਨ ਸੰਤ ਸੰਗਤ ਸਿੰਘ ਜੀ ਸੱਚ ਸੰਗ ਤੋਂ ਆਏ ਸਦਾਇਆ, ਸੰਗਤ ਸਿੰਘ ਸੰਗਤਾਂ ਦਾਸ, ਸੰਗਤ ਪ੍ਰੇਮੀ ਸਤਖਿੜ ਹੱਸਦੇ ਕਰਕੇ ਗੁਰਸੰਗਤ ਵਿੱਚ ਵਾਸ, ਗੁਰਬਾਣੀ ਤੋਂ ਛਕ ਰਸ ਅੰਮ੍ਰਿਤ, ਖੀਵੇ ਬਣੇ ਪਪੀਏ ਖਾਸ, ਸੰਚ ਸੰਗਤਾਂ ਉਹ ਰਸ ਅੰਮ੍ਰਿਤ, ਬੁੱਕੀ ਵੰਡਿਆ ਸੰਗ ਹੁਲਾਸ, ਗੁਰਸੰਗਤ ਦੇ ਬਲ ਬਲ ਜਾ ਕੇ ਵੰਡ ਵੰਡ ਕੇ ਸੋਹਣੀ ਰਾਸ, ਘੁੰਮ ਗਏ ਗੁਰਸੰਗਤ ਉੱਤੋਂ ਉੱਡ ਗਏ ਸੰਗਤ ਆਕਾਸ਼। ਸੱਤਵੇਂ ਪਾਤਸ਼ਾਹ ਗੁਰੂ ਕਰਤਾ ਹਰ ਰਾਏ ਸਾਹਿਬ ਜੀ ਦੀਆਂ ਮਿਹਰਾਂ ਭਰੀਆਂ ਬਖਸ਼ਿਸ਼ਾਂ ਜਿਨ੍ਹਾਂ ਮਹਾਨ ਆਤਮਾਵਾਂ ਸੱਤਵੇਂ ਪਾਤਸ਼ਾਹ ਗੁਰੂ ਕਰਤਾ ਹਰ ਰਾਏ ਸਾਹਿਬ ਜੀ ਦੀਆਂ ਮਿਹਰ ਭਰੀਆਂ ਬਖਸ਼ਿਸ਼ਾਂ ਜਿਨ੍ਹਾਂ ਮਹਾਨ ਆਤਮਾਵਾਂ ਪਰ ਹੋਈਆਂ, ਉਹਨਾਂ ਵਿੱਚੋਂ ਇੱਕ ਸ਼ੁਭ ਨਾਮ ਭਾਈ ਸ਼ਾਮੂ ਸਚਿਆਰ ਜੀ ਦਾ ਸੀ, ਜਿਨ੍ਹਾਂ ਦੇ ਵੰਸ਼ ਵਿੱਚ 20ਵੀਂ ਸਦੀ ਬਿਕਰਮੀ ਦੇ ਮੱਧ ਵਿੱਚ ਇੱਕ ਮਹਾਂਪੁਰਸ਼ ਭਾਈ ਸੀਤਲ ਦਾਸ ਜੀ ਕਮਾਲੀਏ ਹੋਏ, ਜੋ ਚੰਗੇ ਵਿਦਵਾਨ, ਕਵੀ, ਸੋਹਣੇ ਵਕਤਾ ਅਤੇ ਸੁਸ਼ੀਲ ਬਿਰਤ ਸਤਪੁਰਸ਼ ਸੁਣੇ ਗਏ ਹਨ। ਇਹ ਗ੍ਰਹਿਸਥੀ ਸਨ, ਪਰ ਸੰਤਾਨ ਕੋਈ ਨਹੀਂ ਸੀ ਬਚਦੀ। ਸੰਮਤ 1938 ਬਿਕਰਮੀ ਵਿੱਚ ਭਾਈ ਸੰਗਤ ਸਾਹਿਬ, ਭਾਈ ਫੇਰੂ ਸੱਚ ਦਾੜੀ ਦੇ ਡੇਰੇ ਦੇ ਸ੍ਰੀ ਮਹੰਤ ਸਾਹਿਬ ਬਾਬਾ ਧਿਆਨ ਦਾਸ ਜੀ, ਜੋ ਨਾਮ ਰਸੀਏ ਸ਼ਕਤੀਵਾਨ ਮਹਾਂਪੁਰਸ਼ ਸਨ, ਆਪ ਦੀ ਮੰਡਲੀ ਸਮੇਤ ਕਮਾਲੀਏ ਆਏ। ਭਾਈ ਸੀਤਲ ਦਾਸ ਜੀ ਨੇ ਸੰਤਾਂ ਦਾ ਪੱਕਾ ਭੰਡਾਰਾ ਕੀਤਾ। ਸ੍ਰੀ ਮਹੰਤ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਅਤੇ ਇਹਨਾਂ ਦੀ ਪੁੱਤਰ ਦੀ ਆਕਾਂਖਿਆ ਲੱਖ ਕੇ ਅਰਦਾਸ ਕੀਤੀ, ਜੋ ਦਰਗਾਹੇ ਪ੍ਰਵਾਨ ਹੋਈ ਅਤੇ ਸੰਮਤ 1939 ਬਿਕਰਮੀ ਨੂੰ ਭਾਈ ਸੀਤਲ ਦਾਸ ਦੇ ਗ੍ਰਹਿ ਇੱਕ ਬਾਲਕ ਨੇ ਜਨਮ ਲਿਆ। ਇਹ ਉਹੀ ਕੌਮ ਦਾ ਨੌਨਿਹਾਲ ਸੀ ਜਿਸ ਨੂੰ ਅਸੀਂ ਅੱਜ ਬੜੇ ਪਿਆਰ ਸਤਿਕਾਰ ਨਾਲ ਸ੍ਰੀਮਾਨ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਦੇ ਸ਼ੁਭ ਨਾਮ ਨਾਲ ਯਾਦ ਕਰਦੇ ਹਾਂ। 6-7 ਸਾਲ ਦੀ ਵਰੇਸ ਵਿੱਚ ਆਪ ਨੂੰ ਗੁਰਮੁਖੀ ਪੜ੍ਹਨੇ ਪਾਇਆ ਗਿਆ ਭਾਈ ਹਰੀ ਸਿੰਘ ਜੀ ਪਾਸ। 9 ਸਾਲ ਦੀ ਵਰੇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਬੈਠੇ, ਮਾਤਾ ਪਿਤਾ ਨੇ ਬੜੀ ਖੁਸ਼ੀ ਕੀਤੀ। ਪਾਠ ਸੋਹਣੀ ਸਰਲਤਾ ਵਿੱਚ ਸਮਾਪਤ ਕਰਕੇ ਗਿਆਨੀ ਵਿਵੇਕਾ ਸਿੰਘ ਜੀ ਪਾਸੋਂ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਨ ਬੈਠੇ। ਇਸ ਸਮੇਂ ਵਿੱਚ ਆਪ ਦੇ ਪਿਤਾ ਜੀ ਚੜ੍ਹਾਈਆਂ ਕਰ ਗਏ, ਫਿਰ ਘਰ ਦੇ ਸਾਰੇ ਕੰਮਾਂ ਕਾਜਾਂ ਦਾ ਬੋਝ ਆਪ ਦੇ ਮੋਢਿਆਂ 'ਤੇ ਆ ਪਿਆ। 1955 ਬਿਕਰਮੀ ਵਿੱਚ ਆਪਣੀ ਸਿੱਖੀ ਸੇਵਕੀ ਵਿੱਚ ਮਗਿਆਣੇ ਗਏ, ਜੋ ਬਜ਼ੁਰਗਾਂ ਦੇ ਵਿਹਲੇ ਤੋਂ ਆਪ ਦੇ ਖਾਨਦਾਨ ਦੇ ਪ੍ਰਚਾਰ ਦੇ ਘੇਰੇ ਹੇਠ ਆ ਚੁੱਕਾ ਸੀ। 1957 ਵਿੱਚ ਮਗਿਆਣੇ ਸ੍ਰੀਮਾਨ ਸੰਤ ਭਾਈ ਫਤਿਹ ਚੰਦ ਜੀ ਨਾਲ ਮੇਲ ਹੋ ਗਿਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਰਦਾਈ ਅਰਥਾਂ ਦੇ ਮੰਨੇ ਪਰਮੰਨੇ ਗਿਆਨੀ ਅਤੇ ਮਹਾਂਪੁਰਸ਼ ਸਨ। ਉਹਨਾਂ ਤੋਂ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹਨੇ ਸ਼ੁਰੂ ਕੀਤੇ, ਨਾਲੇ ਨਾਲ ਭਾਸ਼ਾ ਦੇ ਹੋਰ ਗ੍ਰੰਥ ਵਿਚਾਰ ਮਾਲਾ, ਵੈਰਾਗ ਸ਼ਤਕ, ਪ੍ਰਬੋਧ ਚੰਦਰ ਨਾਟਕ ਆਦਿ ਵੀ ਪੜ੍ਹਦੇ ਰਹੇ। ਮਹਾਂਪੁਰਸ਼ਾਂ ਨੇ ਵੀ ਸੁਲੱਛਣ ਅਤੇ ਸੁਯੋਗ ਵਿਦਿਆਰਥੀ ਪ੍ਰਤੀਤ ਕਰਕੇ ਸੋਹਣਾ ਸੁਨੇਹ ਪਾ ਲਿਆ। ਸੂਹੀ ਰਾਗ ਤੱਕ ਅਰਥ ਪੜ੍ਹੇ ਸਨ ਕਿ ਸੰਤ ਚੁੱਪ ਚੁਪਾ ਤੇ ਕਿਤੇ ਟੁਰ ਗਏ, ਆਪ ਵਾਪਸ ਘਰ ਕਮਾਲੀਏ ਆ ਗਏ। ਪਰ ਮਾਤਾ ਨੇ ਪਿਆਰ ਨਾਲ ਸਮਝਾਇਆ ਕਿ ਸੰਥਿਆ ਅੱਧੀ ਨਹੀਂ ਛੱਡਣੀ, ਸੰਤਾਂ ਦੀ ਤਲਾਸ਼ ਕਰਕੇ ਸੰਥਿਆ ਪੂਰੀ ਕਰੋ। ਮਗਿਆਣੇ ਆਏ ਪਤਾ ਲੱਗਾ ਕਿ ਸੰਤ ਸ਼ਾਹ ਜੀਵਣੇ ਹਨ। ਉੱਥੇ ਜਾ ਕੇ ਸੰਥਿਆ ਫਿਰ ਅੱਗੇ ਟੋਰੀ, ਬਿਲਾਵਲ ਰਾਗ ਵਿੱਚ ਪੜ੍ਹ ਰਹੇ ਸਨ। ਗਰਮੀਆਂ ਦੀ ਰੁੱਤੇ ਦੀਵੇ ਦੇ ਚਾਨਣੇ ਕੋਠੜੀ ਵਿੱਚ ਬੈਠ ਸੰਥਿਆ ਵਿਚਾਰ ਰਹੇ ਸਨ ਅਤੇ ਮੁੜਕੋ ਮੁੜਕੀ ਹੋ ਰਹੇ ਸਨ। ਇੱਕ ਅਰਥ ਯਾਦ ਨਹੀਂ ਸੀ ਆ ਰਿਹਾ, ਉਸੇ ਹਾਲ ਸੰਤਾਂ ਤੋਂ ਪੁੱਛਣ ਉੱਪਰ ਛੱਤ 'ਤੇ ਆਏ। ਸੰਤਾਂ ਕੱਪੜੇ ਭਿੱਜੇ ਲੱਖ ਕੇ ਪੁੱਛਿਆ, ਇਸ਼ਨਾਨ ਕਰਕੇ ਆਏ ਹੋ ਤਾਂ ਦੱਸਿਆ ਕਿ ਨਹੀਂ, ਕੋਠੜੀ ਵਿੱਚ ਬੈਠਾ ਸੰਥਿਆ ਯਾਦ ਕਰਦਾ ਆਇਆ ਹਾਂ। ਸੰਤ ਦਇਆ ਵਿੱਚ ਢਲ ਕੇ ਕਹਿਣ ਲੱਗੇ, ਅੱਗੋਂ ਤੋਂ ਸੰਧਿਆ ਤੋਂ ਪਿੱਛੋਂ ਨਾ ਪੜਿਆ ਕਰ, ਜਾ ਆਰਾਮ ਕਰ, ਜੋ ਮੇਰੇ ਅੰਦਰ ਹੈ ਸੋ ਤੇਰੇ ਅੰਦਰ ਪਾ ਦਿੱਤਾ। ਹਾਂਜੀ, ਜੋ ਮੇਰੇ ਅੰਦਰ ਹੈ ਸੋ ਮੈਂ ਤੇਰੇ ਅੰਦਰ ਪਾ ਦਿੱਤਾ। ਸ੍ਰੀ ਸਾਂਝੀ ਦੱਸਿਆ ਕਰਦੇ ਸਨ ਕਿ ਬਿਲਾਵਲ ਰਾਗ ਤੋਂ ਅੱਗੇ ਅਰਥ ਜਿੰਨੇ ਸਫੁਰਨ ਹੋਏ ਉਤਨੇ ਪਹਿਲੇ ਨਹੀਂ ਸਨ ਹੋਏ। ਸੰਥਿਆ ਖਤਮ ਹੋਈ, ਸੁਫਲ ਪ੍ਰਾਪਤ ਕੀਤਾ ਅਤੇ ਇਹ ਤ੍ਰੈ ਵਚਨ ਲੈ ਕੇ ਆਏ। ਪਹਿਲਾ, ਨਿਤਨੇਮ ਨਹੀਂ ਕੁਸਾਉਣਾ। ਦੂਸਰਾ, ਗ੍ਰਸਤ ਧਰਮ ਧਾਰਨ ਕਰਨਾ। ਤੀਸਰਾ, ਕਥਾ ਕਰਕੇ ਉਗਰਾਈ ਜਾਂ ਯਾਚਨਾ ਨਹੀਂ ਕਰਨੀ, ਨਾ ਚੰਦਾ ਕਰਾਉਣਾ ਨਾ ਲੈਣਾ। ਹਾਂਜੀ, ਸੰਥਿਆ ਖਤਮ ਹੋਈ, ਸੁਫਲ ਪ੍ਰਾਪਤ ਕੀਤਾ ਅਤੇ ਇਹ ਤ੍ਰੈ ਵਚਨ ਲੈ ਕੇ ਆਏ। ਪਹਿਲਾ ਇਹ ਕਿ ਨਿਤਨੇਮ ਨਹੀਂ ਕੁਸਾਉਣਾ, ਦੂਸਰਾ ਗ੍ਰਸਤ ਧਰਮ ਧਾਰਨ ਕਰਨਾ, ਤੀਸਰਾ ਕਥਾ ਕਰਕੇ ਉਗਰਾਈ ਜਾਂ ਯਾਚਨਾ ਨਹੀਂ ਕਰਨੀ, ਨਾ ਚੰਦਾ ਕਰਾਉਣਾ ਨਾ ਲੈਣਾ। ਸੰਥਿਆ ਦਾ ਭੋਗ ਪਾ ਕੇ ਆਪ ਨਗਰ ਬਾਗ ਜ਼ਿਲ੍ਹਾ ਝੰਗ ਵਿੱਚ ਆ ਕੇ ਕੁਝ ਕਾਲ ਲਈ ਇਕਾਂਤ ਵਾਸੀ ਹੋ ਗਏ। 1958 ਵਿੱਚ ਪੰਡਿਤ ਕਾਲਾ ਸਿੰਘ ਜੀ ਆਪਣੀ ਮੰਡਲੀ ਸਮੇਤ ਇੱਥੇ ਆਏ। ਉਹ ਵਿਦਿਆਰਥੀਆਂ ਨੂੰ ਸੰਸਕ੍ਰਿਤ ਪੜ੍ਹਾਇਆ ਕਰਦੇ ਸਨ। ਆਪ ਨੇ ਉਹਨਾਂ ਤੋਂ ਸੰਸਕ੍ਰਿਤ ਦੀ ਪੋਥੀ ਸੂਕਤਾ ਵਾਲੀ ਪੜ੍ਹੀ। ਉਹ ਛੇਤੀ ਹੀ ਹਰਿਦੁਆਰ ਟੁਰ ਗਏ ਅਤੇ ਆਪ ਸੁਜਾਬਾਦ ਆ ਗਏ। 1960 ਬਿਕਰਮੀ ਵਿੱਚ ਸੰਤ ਭਾਈ ਫਤਿਹ ਚੰਦ ਜੀ ਗੁਰਪੁਰੀ ਪਿਆਨੇ ਦੀਆਂ ਤਿਆਰੀਆਂ ਕਰ ਬੈਠੇ। ਆਪ ਉਦਾਸ ਹੋਏ ਤਾਂ ਸੰਤਾਂ ਨੇ ਧੀਰ ਦਿਲਾਸਾ ਦਿੱਤਾ ਅਤੇ ਕਿਹਾ, ਉਦਾਸ ਨਾ ਹੋਵੋ, ਮੇਰੇ ਪਿੱਛੋਂ ਇੱਕ ਮਹਾਂਪੁਰਸ਼ ਤੋਂ ਸਾਨੂੰ ਮਿਲਣਗੇ ਅਤੇ ਮੇਰਾ ਵਿਛੋੜਾ ਨਹੀਂ ਰਹੇਗਾ। ਇੱਕ ਉਪਨਿਸ਼ਤਾ ਦੇ ਗਿਆਤਾ ਅਤੇ ਵੇਦ ਵਕਤਾ ਪੰਡਿਤ ਰਾਮ ਸ਼ਰਨ ਜੀ, ਜਿਨ੍ਹਾਂ ਨੂੰ ਯੋਗ ਦੀ ਕੋਈ ਸਾਧਨਾ ਪੁੱਠੀ ਪੈ ਗਈ ਸੀ ਅਤੇ ਸਰੀਰ ਰੋਗੀ ਹੋ ਗਿਆ ਸੀ, ਉਸਨੂੰ ਅਨੇਕ ਉਪਾਵਾਂ ਉਪਰੰਤ ਸੁਖਮਨੀ ਨੇ ਸੁੱਖ ਦਿੱਤਾ। ਗੁਰਬਾਣੀ ਦੀ ਲਗਾਤਾਰ ਧੁਨੀ ਸੁਣਨ ਦੇ ਸ਼ੌਕ ਨੇ ਉਸ ਦੀ ਆਪ ਨਾਲ ਭੇਟ ਕਰਾਈ। ਉਸ ਦੀ ਲਾਲਸਾ ਤੱਕ ਕੇ ਫਿਰ ਵਿਦਵਾਨ ਪੰਡਿਤ ਜਾਣ ਕੇ ਆਪਣੇ ਪਾਸ ਟਿਕਾ ਲਿਆ। ਇਹ ਪੰਡਿਤ ਚੰਗਾ ਸਹਿਚਾਰੀ ਅਤੇ ਗੁਣੀ ਵਿਦਵਾਨ ਸੀ। ਉਸਨੇ ਆਪ ਨਾਲ ਵਿਦਿਆ ਦੀ ਸਾਂਝ ਦਾ ਸੌਦਾ ਕਰ ਲਿਆ। ਸ੍ਰੀ ਸੰਤ ਜੀ ਨੇ ਉਹਨਾਂ ਨੂੰ ਗੁਰਬਾਣੀ ਪੜ੍ਹਾਈ ਅਤੇ ਪੰਡਿਤ ਜੀ ਨੇ ਆਪ ਜੀ ਨੂੰ ਵੇਦ ਅਤੇ ਉਪਨਿਸ਼ਦਾਂ। ਪਰਮ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਆਪ ਵੀ ਇੱਕ ਲੇਖ ਵਿੱਚ ਇੱਕ ਬੰਗਾਲੀ ਰਿਸ਼ੀ ਦੀ ਜ਼ਬਾਨੀ ਸੰਤ ਰਾਮ ਸ਼ਰਨ ਜੀ ਦਾ ਜ਼ਿਕਰ ਇਸ ਪ੍ਰਕਾਰ ਕੀਤਾ ਹੈ। ਹਮਕੋ ਇੱਕ ਸੰਤ ਮਿਲੇ ਥੇ, ਉਨਕਾ ਨਾਮ ਥਾ ਰਾਮ ਸ਼ਰਨ। ਇਸ ਸੁਭਾਗ ਸੰਤ ਜੀ ਤੋਂ ਸੰਤ ਸੰਗਤ ਸਿੰਘ ਜੀ ਨੇ ਸੰਸਕ੍ਰਿਤ ਪੜ੍ਹੀ ਸੀ। ਉਨਕੋ ਵੀ ਇਸੀ ਅੰਮ੍ਰਿਤ ਗੰਗਾ ਯਾਨੀ ਗੁਰਬਾਣੀ ਸੇ ਸ਼ਾਂਤ ਮਿਲੀ ਥੀ। ਵੋ ਕਹਿਤੇ ਥੇ ਕਿ ਹਠ ਯੋਗ ਕੀ ਕਿਸੀ ਪ੍ਰਕਿਰਿਆ ਮੇਂ ਭੂਲ ਹੋ ਜਾਣੇ ਸੇ ਵੋ ਖਫਨਾਕ ਮੇਂ ਆ ਗਏ ਥੇ ਔਰ ਕਿਸੀ ਜਲਤੀ ਆਗ ਮੇਂ ਸੇ ਕੂਦ ਕੇ ਨਿਕਲ ਕਰ ਤਲਾਬ ਮੇਂ ਛਲਾਂਗ ਲਗਾ ਦੀ, ਨਿਕਲੇ ਤੋ ਬਦਨ ਛਾਲੋਂ ਸੇ ਭਰ ਗਿਆ, ਬਹੁਤ ਇਲਾਜ ਹੋਏ ਪਰੰਤੂ ਆਰਾਮ ਨਾ ਆਇਆ। ਵੈਦੋਂ ਡਾਕਟਰੋਂ ਹਕੀਮੋਂ ਨੇ ਬੋਲ ਦਿਆ ਕਿ ਅਬ ਤੁਹਾਰਾ ਕੁਛ ਨਹੀਂ ਬਨੇਗਾ। ਵੋ ਕਹਿਤੇ ਥੇ ਕਿ ਮੈਂ ਇਸ ਹਾਲ ਮੇਂ ਪੜ੍ਹਾ ਥਾ ਕਿ ਇੱਕ ਸਫੈਦ ਬਸਤਰੋਂ ਵਾਲੇ ਰਮਤੇ ਸਾਧੂ ਆ ਗਏ। ਕਹਿਣੇ ਲੱਗੇ, ਕਿਉਂ ਰੋਤਾ ਹੈ? ਮੈਨੇ ਸਾਰੀ ਵਿਥਿਆ ਕਹੀ ਔਰ ਬਦਨ ਦਿਖਾਇਆ। ਸੁਣ ਕੇ ਕਹਿਣੇ ਲੱਗੇ, ਰੋਗ ਤੋ ਅਸਾਧ ਹੈ ਪਰੰਤੂ ਇੱਕ ਵੈਦ ਵੀ ਹੈ ਜੋ ਅਸਾਧ ਰੋਗੋਂ ਕੋ ਖੰਡਨ ਕਰ ਦਿੱਤਾ ਹੈ। ਮੈਨੇ ਕਿਹਾ, ਪਤਾ ਬਤਾਈਏ, ਪਰਮ ਅਨੁਗ੍ਰਹਿ ਹੋਗੀ। ਫਿਰ ਵੋ ਬੜੇ ਆਰਾਮ ਸੇ ਮੁਝੇ ਉਠਾ ਲੈ ਗਏ ਔਰ ਇੱਕ ਜਗ੍ਹਾ ਲਿਟਾ ਦਿਆ। ਕਹਿਣੇ ਲੱਗੇ, ਯੇ ਗੁਰੂ ਨਾਨਕ ਕਾ ਗੁਰਦੁਆਰਾ ਹੈ, ਇਸਕੇ ਅੰਦਰ ਅੰਮ੍ਰਿਤ ਬਾਣੀ ਕਾ ਪ੍ਰਵਾਹ ਹਰ ਵਕਤ ਚਲਤਾ ਹੈ, ਵੋ ਤੇਰੇ ਕਾਨੋਂ ਮੇਂ ਪੜੇਗਾ। ਜਬ ਤੂੰ 40 ਰੋਜ਼ ਤੱਕ ਯਹਾਂ ਪਰ ਪੜਾ ਸੁਣਤਾ ਰਹੇਗਾ ਤੋ ਅਰੋਗ ਹੋ ਜਾਏਗਾ। ਦੇਖ, ਤੂੰ ਜੋਗੀ ਹੈ, ਪੰਡਿਤ ਹੈ, ਹਮਾਰਾ ਬਚਨ ਮਾਨ ਕਰ, ਇਸ ਵੈਦ ਕਾ ਅਬ ਰੰਗ ਦੇਖ। ਯੇ ਕਹਿ ਕਰ ਵੋ ਤੋ ਚਲ ਦੀਏ। ਮੈਂ ਵਹਾਂ ਪਰ ਪੜਾ ਰਹਾ, ਮੇਰੇ ਕਾਨੋਂ ਮੇਂ ਵੋ ਅੰਮ੍ਰਿਤ ਧੁਨੀ ਆਨੇ ਲਗੀ, ਜੈਸੇ ਮੈਂ ਸੁਣਤਾ ਥਾ, ਠੰਡ ਪੜਤੀ ਥੀ ਔਰ ਮਨ ਜੁੜਤਾ ਥਾ। उसी मंदिर के भाई जी आकर मेरी सेवा कर जाते, खाने को भी दे जाते और आराम का भी प्रबंध कर जाते। उनको पता लग गया था कि मैं शरीर की अरोगता के वास्ते वाणी सुनने को यहाँ पर पड़ा हूँ और जगत में मेरा कोई नहीं है। वो भद्र पुरुष तन मन से मेरी सेवा करता रहा, मैं भी वहाँ पड़ा सुनता रहा। 40 दिन के बाद मेरी काया रोग हो गई और आश्चर्य ये हुआ कि मेरा मन कुंदन की तरह स्वच्छ और तेजमय हो गया। अरोग होने के बाद उनका ये नियम था कि जहाँ गए सुना के वहाँ महाराज यानी गुरु ग्रंथ साहिब जी का प्रकाश है तो जाते, बाहर 7 दफ़ा दंडवत प्रणाम करते, फिर 7 बत्ती दरवाजे में धूप की जलाते, फिर अंदर जाकर दंडवत प्रणाम करके एक श्लोक पढ़ते। वो श्लोक तो हमको याद नहीं, पर उसका अभिप्राय ये था कि हे अमृत की गंगा तू तन है, अहो भाग उनके जिन्होंने तेरे में स्नान किया, अहो भाग उनके जिन्होंने तेरा अमृत पिया, ते तेरे दर्शन मात्र से ही कृत कृत हो गया। मैं तो तेरे दर्शन मात्र से ही कृत कृत हो गया हूँ, अहो भाग मेरे भी कि जो तेरे दर्शन पाकर सफल हुआ। तू धन्य है, तू धन्य है। ये भाई वीर सिंह जी ने संत बिमला सिंह पागे के विच लिखा है। उपरंत होर भी संत महात्मा मिलते रहे, जैसे संत तारा सिंह, संत सर्वव्यापी, संत आनंद सिंह, पर गुरमुख दे मेल दा इशारा जो संत फतेह चंद जी तो मिलिया सी, ऊ चित विच परमार्थक प्यास नू अंदरों अंदर वधेरे तीखण करदा रहा। कोई शंके या नुक्ते सन जिन्हां दी निवृत्ति संत फतेह चंद जी ने नहीं कीती सी, ते इशारा दिता सी कि जो गुरमुख मेरे मगरों तो सानू मिलेगा ਉਹ ਤੁਸਾਂ ਦੇ ਸ਼ੰਕੇ ਨਿਵਰਤ ਕਰਕੇ ਮਨ ਨੂੰ ਪੂਰੀ ਤ੍ਰਿਪਤੀ ਅਤੇ ਸ਼ਾਂਤੀ ਬਖਸ਼ੇਗਾ। ਸੋ ਆਪ ਉਸਦੀ ਤਲਾਸ਼ ਵਿੱਚ ਲੱਗੇ ਰਹੇ। 1905 1906 ਈਸਵੀ 1962 1963 ਬਿਕਰਮੀ ਵਿੱਚ ਸ਼ੁਜਾਬਾਦ ਵਿੱਚ ਰਾਣਾ ਸੂਰਤ ਸਿੰਘ ਦਾ ਟਰੈਕਟ ਆਪ ਦੇ ਹੱਥ ਲੱਗਾ, ਪੜ੍ਹਿਆ, ਗੁਰਬਾਣੀ ਦੇ ਉੱਚੇ ਸੁੱਚੇ ਅਤੇ ਡੂੰਘੇ ਰਮਜ਼ਾਂ ਵਾਲੇ ਭਾਵ ਪੜ੍ਹੇ ਤਾਂ ਅਮਲੀ ਜੀਵਨ ਵਾਲੀ ਕਲਮ ਦੀ ਰਚਨਾ ਸਹੀ ਕੀਤੀ, ਜਿਸ ਨੇ ਅਭਿਆਸੀ ਮਨ ਨੂੰ ਲੇਖਕ ਦੇ ਦਰਸ਼ਨਾਂ ਦੀ ਉਤਕੰਠਾ ਤੀਬਰ ਕਰ ਦਿੱਤੀ। ਪਰ ਟਰੈਕਟ ਪਰ ਲੇਖਕ ਦਾ ਨਾਮ ਨਹੀਂ ਸੀ। ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਦੇ ਭਾਈ ਵਜ਼ੀਰ ਸਿੰਘ ਪ੍ਰਿੰਟਰ ਦਾ ਨਾਮ ਛਪਿਆ ਸੀ। ਭਾਈ ਵਜ਼ੀਰ ਸਿੰਘ ਕਮਾਲੀਏ ਦਾ ਸੀ। ਕਮਾਲੀਏ ਪਹੁੰਚ ਕੇ ਉਹਨਾਂ ਨੂੰ ਮਿਲੇ, ਜੋ ਉਸ ਸਮੇਂ ਅੰਮ੍ਰਿਤਸਰੋਂ ਕਮਾਲੀਏ ਗਏ ਹੋਏ ਸਨ। ਉਹਨਾਂ ਤੋਂ ਲੇਖਕ ਦਾ ਨਾਮ ਪਤਾ ਪ੍ਰਾਪਤ ਕੀਤਾ ਅਤੇ ਅੰਮ੍ਰਿਤਸਰ ਆ ਕੇ ਭਾਈ ਸਾਹਿਬ ਜੀ ਨੂੰ ਮਿਲੇ। ਪਹਿਲੀਆਂ ਮੁਲਾਕਾਤਾਂ ਵਿੱਚ ਜੋ ਬਚਨ ਬਿਲਾਸ ਹੋਏ, ਗੁਰਮਤ ਦੇ ਰਾਸ ਖੁੱਲ੍ਹੇ, ਅਤੇ ਫਿਰ ਉਹ ਕੋਈ ਮਰਮੀ ਇਸ਼ਾਰੇ ਵੀ ਮਿਲੇ ਜੋ ਗੁਰਮੁਖ ਦੇ ਮੇਲ ਬਾਰੇ ਆਪ ਦੇ ਮੁਤਲਾਸ਼ੀ ਹਿਰਦੇ ਵਿੱਚ ਵਸਦੇ ਸਨ ਅਤੇ ਜਿਨ੍ਹਾਂ ਦੇ ਭੇਦ ਸੰਤ ਫਤਿਹ ਚੰਦ ਜੀ ਨੇ ਨਹੀਂ ਦਿੱਤੇ ਸੀ। ਜਦ ਦਿਲ ਦੇ ਗੁੱਝੇ ਭੇਦ ਖੁੱਲ੍ਹੇ ਅਤੇ ਮਨ ਨੂੰ ਸ਼ਾਂਤੀ ਅਤੇ ਤ੍ਰਿਪਤੀ ਮਿਲ ਗਈ, ਤਾਂ ਫਿਰ ਭਾਈ ਸਾਹਿਬ ਜੀ ਵਿੱਚ ਗੁਰਮੁਖ ਭਾਵਨਾ ਦ੍ਰਿੜ ਕਰਕੇ ਉਹਨਾਂ ਦੇ ਪਿਆਰ ਅਤੇ ਸਤਿਕਾਰ ਵਿੱਚ ਹੋ ਗਏ। ਇਸ ਵੇਲੇ ਤੱਕ ਆਪ ਸਹਿਤਾਰੀ ਰੂਪ ਵਿੱਚ ਸਨ, ਨਾਮ ਸੀ ਭਾਈ ਸੰਗਤ ਦਾਸ। ਭਾਈ ਸਾਹਿਬ ਜੀ ਦੀ ਸੰਗਤ ਵਿੱਚ ਆ ਕੇ ਅੰਮ੍ਰਿਤ ਛਕ ਕੇ ਭਾਈ ਸੰਗਤ ਸਿੰਘ ਸੱਜੇ। ਇਹਨਾਂ ਅੱਖਰਾਂ ਦੇ ਲੇਖਕ ਨੂੰ ਸ੍ਰੀ ਸੰਤ ਜੀ ਦੇ ਦਰਸ਼ਨ ਅਕਸਰ ਹੁੰਦੇ ਰਹਿੰਦੇ ਸਨ। ਜਦ ਭਾਈ ਸਾਹਿਬ ਜੀ ਦੇ ਦਰਸ਼ਨ ਮੇਲਿਆਂ ਖਾਤਰ ਆਪ ਸ੍ਰੀ ਅੰਮ੍ਰਿਤਸਰ ਆਉਂਦੇ ਜਾਂਦੇ ਰਹਿੰਦੇ ਸਨ। ਇੱਕ ਵਾਰ ਅੰਮ੍ਰਿਤਸਰ ਆਏ ਤਾਂ ਭਾਈ ਸਾਹਿਬ ਜੀ ਨਾਲ ਬਚਨ ਬਿਲਾਸ ਕਰਦੇ ਦੁਪਹਿਰ ਦਾ ਪ੍ਰਸ਼ਾਦ ਛੱਕ ਕੇ ਉੱਠੇ ਤਾਂ ਭਾਈ ਸਾਹਿਬ ਜੀ ਨੇ ਇਹਨਾਂ ਅੱਖਰਾਂ ਦੇ ਲੇਖਕ ਨੂੰ ਆਗਿਆ ਕੀਤੀ ਕਿ ਅਮਕੇ ਕਮਰੇ ਵਿੱਚ ਸੰਤਾਂ ਲਈ ਬਿਸਤਰਾ ਲਗਾ ਦਿਓ ਤਾਂ ਕਿ ਦੁਪਹਿਰੇ ਸੰਤ ਆਰਾਮ ਕਰ ਲੈਣ। ਸੰਤ ਕਿਸੇ ਸਵਾਦ ਵਿੱਚ ਅਤੇ ਕਿਸੇ ਰਸ ਵਿੱਚ ਅਤੇ ਸ਼ੁਕਰ ਵਿੱਚ ਮਖਮੂਰ ਉੱਠੇ ਸਨ। ਉਸੇ ਰੰਗ ਉਸੇ ਕਮਰੇ ਵਿੱਚ ਆਏ ਜਿੱਥੇ ਬਿਸਤਰਾ ਲੱਗ ਰਿਹਾ ਸੀ। ਕਹਿਣ ਲੱਗੇ, ਮਹਾਂ ਸਿੰਘ, ਮੈਂ ਜਗਤ ਵਿੱਚ ਬੜਾ ਫਿਰਿਆ ਹਾਂ, ਥਾਂ ਥਾਂ ਦੇ ਫਕੀਰਾਂ ਸੰਤਾਂ ਸਾਧਾਂ ਨੂੰ ਮਿਲਿਆ ਹਾਂ, ਹੱਠ ਯੋਗ ਦੇ ਸਾਧਨ ਵੀ ਕੀਤੇ ਹਨ, ਜੰਗਲਾਂ ਵਿੱਚ ਤਪੱਸਿਆ ਵੀ ਕੀਤੀਆਂ ਹਨ, ਵਰਿਆਂ ਬੱਧੀ ਆਦਮਜ਼ਾਦ ਦੇ ਮੱਥੇ ਨਹੀਂ ਲੱਗਾ, ਕੋਈ ਸਾਧਨ ਨਹੀਂ ਛੋੜਿਆ, ਪਰ ਮੈਨੂੰ ਠੰਡ ਨਾ ਪਈ। इस महापुरख का दर बड़ा उच्चा है। सतगुरां दियां इन्हां पर अपार मेहरां हन। इत्थे की कुछ है मैं बयान नहीं कर सकता। मैनू ठंड ते तृप्ति इत्थों मिली है। आत्मक राज इत्थे खुले हन ते सबे शंके निवृत होए हन। तू जो इत्थे किसे बहाने सिर आ गया है, कोई पिछला पुन फलिया है। वाहिगुरु दे शुक्र विच रिया कर, रज के सेवा करके जन्म सफला लै। जो कुछ इत्थे सामणे दिस रहा है एओ कुछ नहीं, इत्थे बड़ा कुछ है। मैं अंदर वड़ के डिठा है। अपने बल बूते नहीं पर इन्हां दी दया दृष्टि नाल, बस अकह है ते गूंगे दी मिठियाई है। इस जन्म दा लाहा लै लो, मेरी ए उगाई समझो तां, जे सिख्या समझो तां। दास ने जद उन्हां तों पुछिया कि संसे जां नुक्ते की सन जिन्हां दे इशारे सन भाई फतेह जन जी ने कीते सन, ते आप नूं उन्हां दी सर्वांग निवृत्ति इत्थों होई ते आप जी दे मन दी पूरन तसली होई। तां आप कहण लगे, तुसां इन्हां गल्लां विच्चों की लैणा है? शुभ अवसर जो तुसां दे हाथ आया है, इस दा फिकर करो, ये व्यर्थ ना चला जाए। एक और समय श्री संत जी ने बचन कीता कि श्री भाई साहब जी पूरन ब्रह्म ज्ञानी अनुभवी महापुरश हैं, मेरा निश्चय है कि तुरों दरगाहों सतगुरु महाराज जी ने महान परोपकार दे कार्ज करन लई इन्हां नूं जगत विच भेजिया है। सरस्वती इन्हां अगे हाथ जोड़ी खड़ी है। श्री संत जी दे साहबजादे श्रीमान संत करतार सिंह जी स्रोत है कि संतां दा जीवन लिख लिखा रहे हैं। उन्होंने इन अखरां दे लेखक दी मंग पर संतां दी गुरमुख दी तलाश ते फिर भाई साहब जी दे नाल पहले मेल मिलाप पर एक लेख लिख भेजा है, जो खालसा समाचार दे भाई साहब दे जन्म शताब्दी अंक विच छपया गया सी। ओह इत्थे मुड़ देना पाठकां लई दिलचस्पी ते वाकफी वधाउण दा कारण होवेगा। ओ लेख ए है। गुरु रूप प्यारी साध संगत जी, इस लिखत दा अगला हिस्सा आप जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।